ਮਹੱਲਾ ਪਹਿਲਾ। ਇੱਥੇ ਇਕੱਲਾ ਮਹੱਲਾ ਪਹਿਲੀ ਉਚਾਰਨ ਕੀਤਾ। ਸਭੇ ਕੰਤ ਮਹੇਲੀਆਂ ਸਗਲੀਆਂ ਕਰਹਿ ਸੀਗਾਰ। ਸਾਰੀਆਂ ਹੀ ਜੀਵ ਰੂਪ ਜਿਹੜੀਆਂ ਇਸਤਰੀਆਂ ਨੇ ਉਹ ਪਤੀ ਪਰਮਾਤਮਾ ਦੀਆਂ ਮਹੇਲੀਆਂ ਤੋਂ ਭਾਵ ਇਸਤਰੀਆਂ ਨੇ ਅਤੇ ਪਤੀ ਨੂੰ ਰਿਝਾਉਣ ਵਾਸਤੇ ਪ੍ਰਸੰਨ ਕਰਨ ਵਾਸਤੇ ਸਾਰੀਆਂ ਜੀਵਾਂ ਰੂਪ ਇਸਤਰੀਆਂ ਜਾਪ ਤਪ ਅਤੇ ਕਰਮਾਂ ਰੂਪ ਸ਼ਿੰਗਾਰਾਂ ਨੂੰ ਕਰਦੀਆਂ ਕਿ ਪਰਮਾਤਮਾ ਨੂੰ ਮੈਂ ਖੁਸ਼ ਕਰ ਲੈਣਾ। ਕੋਈ ਕਹਿੰਦਾ ਮੇਰੇ ਤੇ ਖੁਸ਼ ਹੋਵੇਗਾ ਪਰਮਾਤਮਾ। ਹਰੇਕ ਕੋਈ ਆਪੋ ਆਪਣਾ ਸਾਧਨ ਕਰਦਾ ਰਹਿੰਦਾ ਉਹਨੂੰ ਖੁਸ਼ ਕਰਨ ਲਈ। ਗਣਤ ਗਣਾ ਬਣਿਆਈਆ ਸੂਹਾ ਵੇਸ ਵਿਕਾਰ। ਸਾਰੀਆਂ ਜੀਵਾਂ ਰੂਪ ਇਸਤਰੀਆਂ ਗਿਣਤੀ ਗਣਾਉਣ ਮਾਤਰ ਹੀ ਸੰਸਾਰ ਵਿੱਚ ਆਈਆਂ ਨੇ ਕਿ ਅਸੀਂ ਵੀ ਪਤੀ ਪਰਮੇਸ਼ਰ ਦੀਆਂ ਇਸਤਰੀਆਂ ਹਾਂ। ਉਹਨਾਂ ਦਾ ਅੰਦਰੂਨੀ ਪ੍ਰੇਮ ਕੋਈ ਨਹੀਂ ਹੁੰਦਾ ਕਿਉਂਕਿ ਸੂਹਾ ਹੁੰਦਾ ਪਦਾਰਥਾਂ ਵਾਸਤੇ, ਸੂਹਾ ਹੁੰਦਾ ਪਖੰਡ ਵਾਲਾ ਵੇਸ ਕਰਦੀਆਂ ਨੇ ਜੋ ਵਿਕਾਰਾਂ ਦੀ ਉਤਪਤੀ ਕਰਨ ਵਾਲਾ ਹੀ ਹੁੰਦਾ। ਕੇਵਲ ਗਿਣਤੀ ਮਾਤਰ ਹੀ ਹੈ ਪਰ ਅਸਲ ਵਿੱਚ ਪਰਮਾਤਮਾ ਦੀ ਇਸਤਰੀ ਕੋਈ ਕੋਈ ਬਣਦੀ ਹੈ। ਪਾਖੰਡ ਪ੍ਰੇਮ ਨਾ ਪਾਈ ਹੈ ਖੋਟਾ ਪਾਜ ਖੁਆਰ। ਪਦਾਰਥਾਂ ਲਈ ਪਖੰਡ ਕਰਨ ਨਾਲ ਪ੍ਰਭੂ ਦਾ ਪ੍ਰੇਮ ਨਹੀਂ ਪਾ ਸਕੀਦਾ। ਪਦਾਰਥਾਂ ਲਈ ਜ਼ਿੰਦਗੀ 'ਚ ਹਰ ਕੋਈ ਬਹੁਤ ਦੁਨੀਆ ਪਖੰਡਬਾਜ਼ੀ ਕਰਦੀ ਜਿਸ ਕਰਕੇ ਉਹਨਾਂ ਨੂੰ ਮਾਇਆ ਪਦਾਰਥ ਹਰੇਕ ਚੀਜ਼ ਦੁਨੀਆ 'ਚੋਂ ਮਿਲ ਜਾਂਦੀ ਪਖੰਡ ਨਾਲ। ਪਰ ਜਿਹੜਾ ਹੁੰਦਾ ਖੋਟਾ ਪਾਜ ਖੁਆਰ, ਇਹ ਜਿਹੜਾ ਹੁੰਦਾ ਪਾਜ ਦਿਖਾਵੇ ਮਾਤਰ ਜੋ ਸ਼ਿੰਗਾਰ ਕਰਨਾ ਇਹ ਖੋਟਾ ਹੀ ਹੈ ਅਤੇ ਜੀਵ ਨੂੰ ਖਰਾਬ ਕਰਨ ਵਾਲਾ ਹੀ ਹੈ। ਬਾਹਰੀ ਲਿਬਾਸ ਜਿਹੜਾ ਹੈ ਉਹ ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ। ਅੰਤਕਾਲ ਕਾਤੀ ਕਟੈ ਬਾਸ ਨਰਕ ਮੋ ਲੀਨ। ਇਉਂ ਲੋਕਾਂ ਦੇ ਇੱਧਰ ਦਿਖਾਵਾ ਹੀ ਹੁੰਦਾ ਸੰਸਾਰ ਦੇ ਜੀਵ ਪਖੰਡਬਾਜ਼ੀ ਕਰਕੇ ਸੋਹਣੇ ਕੱਪੜੇ ਪਾ ਕੇ, ਧਾਰਮਿਕ ਕੱਪੜੇ ਪਾ ਕੇ ਉਹਦੇ ਰਾਹੀਂ ਲੋਕਾਂ ਨੂੰ ਜੋ ਸਿਰਫ ਪੈਸਾ ਅਤੇ ਪਦਾਰਥ ਇਕੱਠੇ ਕਰਨ ਦਾ ਹੀ ਯਤਨ ਕਰਦੇ ਨੇ। ਹਰ ਜੀਓ ਇਉਂ ਪਿਰ ਰਾਵੈ ਨਾਰ। ਜੀਵ ਰੂਪ ਇਸਤਰੀ ਨੂੰ ਚਾਹੀਦਾ ਕਿ ਹਰ ਜੀ ਪਤੀ ਨੂੰ ਇਸ ਪ੍ਰਕਾਰ ਰਾਵਣਾ ਕਰੇ, ਉਚਾਰਨਾ ਕਰੇ ਜਿਵੇਂ ਜਿਹੜੇ ਰੱਬ ਦੇ ਪਿਆਰੇ ਬ੍ਰਹਮ ਗਿਆਨੀ ਹੁੰਦੇ ਨੇ, ਸੁਹਾਗਣਾ ਕਹਿੰਦੇ ਜਿਨ੍ਹਾਂ ਨੂੰ, ਉਹ ਪਰਮਾਤਮਾ ਨੂੰ ਨਿਸਕਪਟ ਹੋ ਕੇ ਸੇਮਦੇ ਹੈ। ਤੁਦ ਭਾਵਨ ਸੁਹਾਗਣੀ ਆਪਣੀ ਕਿਰਪਾ ਲੈ ਹੈ ਸਵਾਰ ਰਹਾਓ। ਜਿਹੜੀ ਇਸਤਰੀ ਉਹ ਪਰਮੇਸ਼ੁਰ ਨੂੰ ਭਾਉਂਦੀ ਹੈ, ਚਾਹੁੰਦੀ ਹੈ, ਭਾਣਾ ਮੰਨਦੀ ਹੈ, ਅਸਲ ਵਿੱਚ ਉਹੀ ਸੁਹਾਗਣ ਹੁੰਦੀ ਹੈ। ਪਰਮੇਸ਼ੁਰ ਪਤੀ ਆਪਣੀ ਕਿਰਪਾ ਦ੍ਰਿਸ਼ਟੀ ਕਰਕੇ ਫਿਰ ਉਹਨੂੰ ਸਵਾਰ ਲੈਂਦਾ। ਭਾਣਾ ਮੰਨਣ ਵਾਲੇ ਨੂੰ ਸਭ ਤੋਂ ਜ਼ਿਆਦਾ ਪਸੰਦ ਕਰਦਾ। ਨਾਮ ਜਪਣਾ ਵੱਡੀ ਚੀਜ਼ ਹੈ ਪਰ ਨਾਮ ਦੇ ਵਿੱਚ ਹੋਰ ਗੂੜਾ ਰੰਗ ਪਾਉਂਦਾ ਭਾਣਾ। ਜਿਨ੍ਹਾਂ ਨੇ ਉਹਦੇ ਭਾਣੇ ਨੂੰ ਮੰਨ ਕੇ ਭਗਤੀ ਕੀਤੀ ਆ ਉਹ ਭਾ ਜਾਂਦੇ ਨੇ ਬਹੁਤ ਛੇਤੀ ਉਹਨੂੰ। ਗੁਰ ਸ਼ਬਦੀ ਸੀਗਾਰੀਆ ਤਨ ਮਨ ਪਿਰ ਕੈ ਪਾਸ। ਕਿਉਂਕਿ ਉਹ ਜਿਹੜੀਆਂ ਸੁਹਾਗਣੀਆਂ ਬਾਰੇ ਸਾਨੂੰ ਵੀ ਦੱਸੋ ਵੀ ਕਿਵੇਂ ਉਹ ਪਰਮਾਤਮਾ ਨੂੰ ਭਾਉਂਦੀਆਂ ਨੇ। ਮਹਾਰਾਜ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਕਿ ਗੁਰ ਸ਼ਬਦ ਦੁਆਰਾ ਜਿਹੜਾ ਜਪ ਤਪ ਸ਼ੁਭ ਗੁਣਾਂ ਰੂਪ ਸ਼ਿੰਗਾਰ ਦੇ ਸਹਿਤ ਹੋ ਗਈ ਨਾ ਜਿਹੜੀ, ਅਤੇ ਆਪਣਾ ਤਨ ਮਨ ਪਰਮਾਤਮਾ ਦੇ ਕੋਲ ਅਰਪਣ ਕਰ ਦਿੱਤਾ, ਉਹਨੇ ਤਨ ਵੀ ਅਰਪਣ ਕਰ ਦਿੱਤਾ, ਤਨ ਕਰਕੇ ਵੀ ਉਹ ਕੋਈ ਮਾੜਾ ਨਹੀਂ ਸੋਚਦੀ, ਮਨ ਕਰਕੇ ਵੀ ਉਹ ਮਾੜਾ ਨਹੀਂ ਸੋਚਦੀ, ਮਨ ਵੀ ਅਰਪਣ ਕਰ ਦਿੱਤਾ, ਮਨ ਅਰਪੀ, ਤਨ ਅਰਪੀ, ਅਰਪੀ ਸਭ ਦੇਸਾ, ਸਾਰਾ ਕੁਝ ਹੀ ਪਰਮਾਤਮਾ ਦੇ ਅਰਪਣ ਕਰ ਦਿੱਤਾ। ਇਸ ਪ੍ਰਕਾਰ ਉਸਨੇ ਦੋਇ ਕਰ ਜੋੜ ਖੜੀ ਤੱਕੈ ਸੱਚ ਕਹਿ ਅਰਦਾਸ। ਦੋ ਹੱਥ ਜੋੜ ਕੇ ਖੜੀ ਹੈ, ਸਮਾਹਤ ਚਿੱਤ ਹੋ ਕੇ ਪਤੀ ਵੱਲ ਤੱਕਦੀ ਰਹਿੰਦੀ ਹੈ ਪਰਮਾਤਮਾ ਵੱਲ, ਤੇ ਨਿਸਕਪਟ ਹੋ ਕੇ ਸੱਚੇ ਪਤੀ ਅੱਗੇ ਅਰਦਾਸ ਬੇਨਤੀ ਕਰਦੀ ਹੈ। ਦੋਨੋਂ ਹੱਥ ਜੋੜ ਕੇ ਸਾਵਧਾਨ ਹੋ ਕੇ ਪਤੀ ਪਰਮਾਤਮਾ ਵੱਲ ਆਸਾਂ ਲਾ ਕੇ ਬੈਠੀ ਰਹਿੰਦੀ ਹੈ। ਕਦੋਂ ਦਰਸ਼ਨ ਦਿਓਗੇ, ਕਦੋਂ ਕਿਰਪਾ ਕਰੋਗੇ, ਕਦੋਂ ਮਿਹਰ ਕਰੋਗੇ, ਕਦੋਂ ਸਾਨੂੰ ਬਖਸ਼ੋਗੇ। ਸਭ ਸੁਹਾਗਣ ਮਾਣੈ ਰਲੀਆਂ ਇੱਕ ਦੇਵਹੋ ਰਾਤ ਮੁਰਾਰੀ। ਮਹਾਰਾਜ ਜੀ ਸਾਨੂੰ ਵੀ ਇੱਕ ਕਿਰਪਾ ਕਰਕੇ ਅਵਸਥਾ ਰੂਪੀ ਰਾਤ ਦੇ ਦਿਓ। ਸਾਨੂੰ ਵੀ ਵੈਖਰੀ ਮੱਧਮਾ ਪਸੰਤੀ ਪਰਾ ਬਾਣੀ ਰੋਮ ਰੋਮ ਜਾਪ ਵਿੱਚੋਂ ਕੋਈ ਅਵਸਥਾ ਬਖਸ਼ ਦਿਓ, ਅਸੀਂ ਵੀ ਆਪ ਜੀ ਦੇ ਨਾਲ ਮਿਲ ਕੇ ਆਨੰਦ ਮਾਣ ਸਕੀਏ। ਲਾਲ ਰੱਤੀ ਸੱਚ ਪੈ ਵਸੀ ਭਾਏ ਰੱਤੀ ਰੰਗ ਰਾਸ। ਉਹ ਜੀਵ ਰੂਪ ਇਸਤਰੀ ਜਿਹੜੀ ਹੁੰਦੀ ਆ, ਜਿਹੜਾ ਲਾਲ ਪਿਆਰਾ ਹੈ ਨਾ, ਪਿਆਰੇ ਵਿਖੇ ਰੱਤੀ ਹੋਈ ਰਹਿੰਦੀ ਹਮੇਸ਼ਾ, ਮਨ ਕਰਕੇ ਸੱਚੇ ਦੇ ਡਰ ਵਿੱਚ ਵਸੀ ਹੈ ਅਤੇ ਤਨ ਕਰਕੇ ਸੱਚੇ ਦੇ ਡਰ ਵਿੱਚ ਜਦੋਂ ਵਸ ਜਾਂਦੀ ਹੈ, ਡਰ ਨਾਲ ਫਿਰ ਪ੍ਰੇਮ ਪੈਦਾ ਹੁੰਦਾ ਮਨ 'ਚ, ਪ੍ਰੇਮ ਵਿੱਚ ਰੱਤੀ ਹੈ ਬਾਣੀ ਕਰਕੇ ਤੇ ਉਹਨੂੰ ਰਾਸ ਰੰਗ ਸੱਚਾ ਆਨੰਦ ਪ੍ਰਾਪਤ ਹੁੰਦਾ। ਜੋ ਲਾਲ ਰੱਤੀ ਆ ਨਾ, ਪ੍ਰੇਮ ਵਿੱਚ ਰੱਤੀ ਆ, ਉਹੀ ਸੱਚੇ ਦੇ ਡਰ ਵਿੱਚ ਵੱਸਦੀ ਆ। ਅਸਲ ਵਿੱਚ ਪ੍ਰੇਮ ਕਰਕੇ ਫਿਰ ਡਰਦੀ ਹੈ। ਜੇ ਪ੍ਰੇਮ ਨਹੀਂ, ਜੇ ਕਹਿੰਦੀ ਕਿ ਇੱਥੇ ਨਹੀਂ ਫਿਰ ਹੋਰ ਕਿਤੇ ਚਲੇ ਜਾਵਾਂਗੇ, ਫਿਰ ਪ੍ਰੇਮ ਤੋਂ ਬਾਅਦ ਡਰ ਨੇ ਪੈਦਾ ਹੋਣਾ ਹੁੰਦਾ। ਪ੍ਰੇਮ ਵਿੱਚ ਪਹਿਲਾਂ ਆਓ, ਫਿਰ ਡਰ ਲੱਗਦਾ ਵੀ ਮੈਨੂੰ ਛੱਡ ਨਾ ਦੇਣ, ਮੈਨੂੰ ਨਾ ਨਾ ਕਰ ਦੇਣ, ਤਿਆਗ ਨਾ ਦੇਣ। ਜੋ ਸੱਚੇ ਦੇ ਡਰ ਵਿੱਚ ਵਸੀ ਆ, ਉਹੀ ਫਿਰ ਭਾਏ ਰੱਤੀ, ਉਹ ਗਿਆਨ ਵਿੱਚ ਤਦਾਕਾਰ ਹੋ ਜਾਂਦੀ। ਕਿਉਂਕਿ ਜੋ ਗਿਆਨ ਵਿੱਚ ਰੱਤੀ ਆ, ਉਹਨੂੰ ਰਾਸ ਰੰਗ, ਉਹਨੂੰ ਫਿਰ ਸੱਚਾ ਆਨੰਦ ਪ੍ਰਾਪਤ ਹੁੰਦਾ ਗੁਰਾਂ ਦੀ ਕਿਰਪਾ ਨਾਲ। ਲਾਲ ਰੱਤੀ ਸੱਚ ਭੈ ਵਸੀ, ਭਾਏ ਰੱਤੀ ਰੰਗ ਰਾਸ। ਜਿਹੜੀ ਲਾਲ ਪਿਆਰੇ ਵਾਹਿਗੁਰੂ ਦੇ ਨਾਮ ਵਿੱਚ ਰੱਤ ਕੇ ਜੋ ਸੱਚੇ ਦੇ ਭੈ ਵਿੱਚ ਵਸੀ ਹੈ, ਉਸ ਮਹਾਤਮਾ ਦੇ ਚਰਨਾਂ ਵਿੱਚ ਰਹਿ ਕੇ ਜਗਿਆਸੂ ਰੂਪ ਇਸਤਰੀ ਭਾਏ ਰੱਤੀ ਪ੍ਰੇਮ ਵਿੱਚ ਤਦਾਕਾਰ ਹੋ ਗਈ, ਉਹਨੂੰ ਰੰਗ ਰਾਸ ਸੱਚਾ ਆਨੰਦ ਪ੍ਰਾਪਤ ਹੋ ਗਿਆ। ਪ੍ਰੈਕੀ ਚੇਰੀ ਕਾਂਢੀ ਹੈ, ਲਾਲੀ ਮਨ ਹੈ ਨਾਉ। ਉਹ ਇਸਤਰੀ ਜਿਹੜੀ ਆ ਨਾ, ਪਰਮਾਤਮਾ ਦੀ ਭੈ ਵਾਲੀ, ਪ੍ਰੇਮ ਵਾਲੀ, ਸ਼ਰਧਾ ਪਿਆਰ ਵਾਲੀ ਹੈ, ਉਹ ਪ੍ਰੈ ਤੋਂ ਭਾਵ ਪਤੀ ਪਰਮਾਤਮਾ ਦੀ ਚੇਰੀ ਕਹੀ ਜਾਂਦੀ, ਦਾਸੀ ਕਹੀ ਜਾਂਦੀ ਹੈ। ਜੋ ਆਪਣਾ ਨਾਂ ਕਹਿੰਦੀ ਲਾਲੀ, ਲਾਲੀ ਤੋਂ ਭਾਵ ਦਾਸੀ ਮੰਨਦੀ ਹੈ। ਸੋ ਇਸ ਤਰ੍ਹਾਂ ਮਹਾਰਾਜ ਜਿਵੇਂ ਉਚਾਰਨ ਕੀਤਾ ਹੈ ਨਾ ਸ਼ਬਦ, ਸੋ ਜਿਹੜਾ ਲਾਲਾ ਤੋਂ ਭਾਵ ਹੁੰਦਾ ਦਾਸ, ਇੱਥੇ ਲਾਲੀ ਅੱਖਰ ਤਾਂਹੀਓ ਦਾਸ ਲਈ ਵਰਤਿਆ ਹੈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਕੇ ਫਰਮਾਉਂਦੇ ਨੇ ਕਿ ਜੋ ਦਾਸੀ ਭਾਵ ਦੇ ਸਹਿਤ ਹੋ ਕੇ ਨਾਮ ਨੂੰ ਮੰਨਦੀ ਹੈ, ਉਹੀ ਇਸਤਰੀ ਪਤੀ ਪਰਮਾਤਮਾ ਦੀ ਦਾਸੀ ਕਹਾਉਂਦੀ ਹੈ। ਸੱਚੀ ਪ੍ਰੀਤ ਨਾ ਟੁੱਟਈ, ਸੱਚੇ ਮੇਲ ਮਿਲਾਓ। ਜਿਹਦਾ ਸੱਚੇ ਗੁਰਾਂ ਦੇ ਨਾਲ ਮੇਲ ਮਿਲਾਪ ਹੋਇਆ, ਉਹ ਗੁਰਾਂ ਦੇ ਪਿਆਰ ਕਰਕੇ, ਗੁਰੂ ਦੀ ਸੇਵਾ ਕਰਨੇ ਕਰਕੇ, ਗੁਰਾਂ ਦੇ ਉਪਦੇਸ਼ ਨੂੰ ਸੁਣ ਕੇ, ਮਹਾਰਾਜ ਦੇ ਕੋਲ ਰਹਿਣ ਕਰਕੇ ਮਨ ਦੇ ਉੱਤੇ ਇੰਨਾ ਪ੍ਰਭਾਵ ਸੋਹਣਾ ਬਣ ਜਾਂਦਾ ਸ਼ਰਧਾ ਪੂਰਵਕ, ਕਹਿੰਦੇ ਉਹਦੇ ਅੰਦਰੋਂ ਸੱਚੀ ਪ੍ਰੀਤੀ ਦੀ ਤਾਰ ਟੁੱਟਦੀ ਹੀ ਨਹੀਂ। ਕਿਉਂਕਿ ਉਹ ਸਤਿਗੁਰਾਂ ਦੇ ਕੋਲ ਰਹਿਣ ਕਰਕੇ, ਜਿਹਨੇ ਸਾਰੀ ਦੁਨੀਆਂ ਦਾ ਤਿਆਗ ਕਰ ਦਿੱਤਾ, ਵਿਰਾਗ ਵਿੱਚ ਆ ਗਿਆ, ਜਿਹਨੂੰ ਦੁਨੀਆਂ ਮਿੱਥਿਆ ਪ੍ਰਤੀਤ ਹੁੰਦੀ ਸਾਰੀ, ਉਹਦਾ ਪ੍ਰੇਮ ਫਿਰ ਗੁਰਾਂ ਦੇ ਨਾਲ ਬਣ ਜਾਂਦਾ। ਜਿਹਦੇ ਅੰਦਰੋਂ ਸੱਚੀ ਪ੍ਰੀਤੀ ਟੁੱਟਦੀ ਨਹੀਂ, ਉਹਨੂੰ ਸੱਚੇ ਨੇ ਆਪਣੇ ਹੁਣ ਮੇਲ ਵਿੱਚ ਮਿਲਾ ਲਿਆ। ਕਿਉਂਕਿ ਉਹਦਾ ਸੰਸਾਰ ਵੱਲੋਂ ਮੋਹ ਟੁੱਟ ਗਿਆ, ਪਦਾਰਥਾਂ ਵਿੱਚੋਂ ਮੋਹ ਟੁੱਟ ਗਿਆ, ਜਿਹੜੇ ਸੰਸਾਰ ਦੇ ਰਸ ਕਸ ਨੇ ਉਹਨਾਂ ਵਿੱਚੋਂ ਉਹਦਾ ਮੋਹ ਟੁੱਟ ਗਿਆ। ਇਸ ਕਰਕੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਉਹਨੂੰ ਆਪਣੇ ਨਾਲ ਮਿਲਾ ਲੈਂਦੇ ਨੇ। ਇਹ ਜਾਣਦੇ ਨੇ ਕਿ ਇਹ ਪੂਰਨ ਪੁਰਖ ਹੋ ਗਿਆ। ਸਬਦ ਰੱਤੀ ਮਨ ਵੇਦਿਆ, ਹਉ ਸਦ ਬਲਿਹਾਰੈ ਜਾਉ। ਜਿਹਦਾ ਮਨ ਰੱਤੀ ਭਰ ਵੀ ਗੁਰ ਉਪਦੇਸ਼ ਚ ਤਦਾਕਾਰ ਹੋਇਆ ਨਾ, ਮਾੜਾ ਮੋਟਾ ਵੀ ਕਿਤੇ ਲੱਗ ਗਿਆ ਮਨ ਸ਼ਬਦ ਦੇ ਸੁਣਨ ਵਿੱਚ, ਧਿਆਨ ਨਾਲ ਬਾਣੀ ਪੜ੍ਹਨ ਵਿੱਚ ਕਿ ਬਾਣੀ ਦੇ ਅੰਦਰ ਕੀ ਲਿਖਿਆ ਮਹਾਰਾਜ ਨੇ, ਜਿਹਨੇ ਗੁਰ ਉਪਦੇਸ਼ ਚ ਥੋੜ੍ਹਾ ਜਿਹਾ ਵੀ ਆਪਣੇ ਆਪ ਨੂੰ ਜੋੜਿਆ, ਤਦਾਕਾਰ ਹੋ ਕੇ ਮਨ ਦੇ ਕਠੋਰ ਸੁਭਾਅ ਨੂੰ ਬਿੰਨਿਆ, ਕਹਿੰਦੇ ਮੈਂ ਉਹ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ ਹੈ ਜੇ ਗੁਰਸਿੱਖ ਤੋਂ, ਜਿਹਨੇ ਥੋੜ੍ਹਾ ਜਿਹਾ ਬਾਣੀ ਪੜ੍ਹਦਿਆਂ ਹੋਇਆ ਬਾਣੀ ਵੱਲ ਨੂੰ ਥੋੜ੍ਹਾ ਧਿਆਨ ਦੇ ਕੇ ਬਾਣੀ ਪੜ੍ਹੀ ਹੈ। ਇਹ ਨਹੀਂ ਕਿ ਛੇਤੀ ਛੇਤੀ ਮੁਕਾਇਆ, ਅਤੇ ਇਹ ਵੀ ਨਹੀਂ ਸਮਝ ਲੱਗੀ ਕਿ ਕੀ ਪੜ੍ਹਿਆ, ਕੀ ਲਿਖਿਆ, ਕੀ ਅਰਥ ਭਾਵ ਹੈ। ਤੋ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਇਸ ਕਰਕੇ ਉਹਨਾਂ ਤੋਂ ਬਲਿਹਾਰ ਜਾਈਏ ਜਿਹੜਾ ਬਾਣੀ ਵਿੱਚ ਥੋੜ੍ਹਾ ਧਿਆਨ ਲਾਉਂਦੇ ਨੇ ਅਤੇ ਅਰਥ ਨੂੰ ਸਮਝਦੇ ਨੇ, ਗੁਰਾਂ ਦੇ ਤਾਤਪਰਜ ਨੂੰ, ਮਹਾਰਾਜ ਦੇ ਉਪਦੇਸ਼ ਨੂੰ ਜਾਣਦੇ ਨੇ ਕਿ ਨਿਸ਼ਾਨਾ ਕੀ ਹੈ, ਪ੍ਰਯੋਜਨ ਕੀ ਹੈ ਬਾਣੀ ਦਾ, ਅਤੇ ਮੈਂ ਵੀ ਉਸ ਰੰਗ ਵਿੱਚ ਰੰਗਿਆ ਜਾਵਾਂ। ਜਿਹੜਾ ਮਾੜਾ ਜਿਹਾ ਵੀ ਚੱਲਦਾ ਗੁਰਾਂ ਦੇ ਉਪਦੇਸ਼ ਅਨੁਸਾਰ, ਸਤਿਗੁਰੂ ਕਹਿੰਦੇ ਉਹ ਤੋਂ ਬਲਿਹਾਰ ਜਾਈਏ। ਸਾ ਧਨ ਰੰਡ ਨਾ ਬੈਸਈ, ਜੇ ਸਤਿਗੁਰ ਮਾਹੇ ਸਮਾਏ। ਉਹ ਜੀਵ ਰੂਪ ਇਸਤਰੀ ਕਦੇ ਵੀ ਜਿਸ ਤਰੀਕੇ ਨਾਲ ਪਤੀ ਚੜ੍ਹਾਈ ਕਰ ਜਾਂਦਾ ਕਿਸੇ ਦਾ, ਉਹਨੂੰ ਵਿਧਵਾਦਕ ਦਾ ਨਾਂ ਦੇ ਦਿੰਦੇ ਲੋਕ। ਸੋ ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾ ਧਨ ਰੰਡ ਨਾ ਬੈਸਾਈ, ਉਹ ਕਦੇ ਇਸ ਪ੍ਰਕਾਰ ਵਿਧਵਾਦਕ ਜਾਂ ਰੰਡੀ ਆਦਿਕ ਨਹੀਂ ਕਹਾਉਂਦੀ, ਭਾਵ ਅਨਿਸ਼ਰਵਾਦੀ ਨਹੀਂ ਹੁੰਦੀ ਜਿਹੜੀ ਸਤਿਗੁਰਾਂ ਦੇ ਉਪਦੇਸ਼ ਵਿੱਚ ਸਮਾਈ ਜੀਵ ਰੂਪ ਇਸਤਰੀ ਹੈ। ਕਿਉਂਕਿ ਨਾ ਉਹ ਮਰੈ ਨਾ ਹੋਵੇ ਸੋਗ, ਦਿੰਦਾ ਰਹੇ ਨਾ ਚੁੱਕੈ ਭੋਗ। ਪਤੀ ਪਰਮਾਤਮਾ ਕਦੇ ਮਰਦਾ ਜੰਮਦਾ ਤਾਂ ਹੈ ਹੀ ਨਹੀਂ। ਇਸ ਕਰਕੇ ਜਿਹੜੀ ਜੀਵ ਰੂਪ ਇਸਤਰੀ ਪਤੀ ਦੀ ਬਣ ਗਈ, ਮਾਲਕ ਪਰਮਾਤਮਾ ਦੀ ਬਣ ਗਈ, ਪਤੀ ਉਹਨੂੰ ਵੀ ਅਮਰ ਕਰ ਲੈਂਦਾ ਨਾਲ ਹੀ। ਨਾ ਤਾਂ ਉਹ ਜਾਂਦੀ, ਨਾ ਪਤੀ ਜਾਂਦਾ, ਨਾ ਜੰਮਦਾ ਨਾ ਮਰਦਾ। ਪਰਮਾਤਮਾ ਸਦਾ ਸਲਾਮਤ ਰਹਿਣ ਕਰਕੇ ਆਪਣੇ ਪਿਆਰਿਆਂ ਨੂੰ ਵੀ ਸਦਾ ਸਲਾਮਤ ਕਰ ਦਿੰਦਾ। ਜੇ ਧਰਤੀ ਉੱਤੇ ਮਹਾਂਪਰਲਵ ਆ ਕੇ ਕਦੇ ਬ੍ਰਹਿਮੰਡ ਖਤਮ ਵੀ ਹੋ ਗਿਆ, ਪਰਮੇਸ਼ੁਰ ਇਕੱਲਾ ਹੀ ਜਦੋਂ ਰਹਿ ਗਿਆ, ਪਰ ਗੁਰੂ ਗ੍ਰੰਥ ਸਾਹਿਬ ਤਾਂ ਪਰਮੇਸ਼ੁਰ ਦੇ ਵਿੱਚ ਹੀ ਰਹਿਣਗੇ। ਫਿਰ ਜਦੋਂ ਦੁਬਾਰਾ ਕਦੇ ਸ੍ਰਿਸ਼ਟੀ ਸਾਜਣਗੇ, ਫਿਰ ਗੁਰੂ ਗ੍ਰੰਥ ਸਾਹਿਬ ਪ੍ਰਗਟ ਹੋਣਗੇ। ਪ੍ਰਹਿਲਾਦ, ਕਬੀਰ, ਫਰੀਦ, ਨਾਮਦੇਵ, ਇਹ ਸਾਰਿਆਂ ਦੇ ਨਾਮ ਫਿਰ ਵੀ ਸੁਰਜੀਤ ਹੀ ਰੱਖਣਗੇ ਉਹ, ਕਿਉਂਕਿ ਉਹ ਇਸ ਢੰਗ ਦੇ ਨਾਲ ਕਦੇ ਵੀ ਨਹੀਂ ਹੋ ਸਕਦਾ ਕਿ ਉਹਨਾਂ ਦਾ ਪਤੀ ਹੁਣ ਪਰਮਾਤਮਾ ਰਿਹਾ ਹੀ ਨਹੀਂ ਅਤੇ ਉਹ ਵੀ ਨਹੀਂ ਰਹੇ। ਜਦੋਂ ਤੱਕ ਮਾਲਕ ਹੈ ਉਦੋਂ ਤੱਕ ਸੇਵਕ ਹੈ, ਸੇਵਕ ਸਦਾ ਲਈ ਫਿਰ ਸੇਵਕ ਬਣ ਜਾਂਦਾ। ਪਿਰ ਰੀ ਸਾਲੂ ਨੌ ਤਨੋ ਸੱਚੋ ਮਰੈ ਨਾ ਜਾਏ। ਉਹ ਪਤੀ ਪਰਮਾਤਮਾ ਰੀ ਸਾਲੂ ਹੁੰਦਾ ਸੁੰਦਰ, ਅਤੇ ਨੌ ਤਨੋ ਹੁੰਦਾ ਨਵੀਨ। ਉਹ ਸੱਚਾ ਵਾਹਿਗੁਰੂ ਨਾ ਜੰਮਦਾ ਨਾ ਮਰਦਾ, ਹਮੇਸ਼ਾ ਹੀ ਸੁੰਦਰ ਅਤੇ ਨਵੀਨ ਹੀ ਰਹਿੰਦਾ। ਉਹ ਬੰਦੇ ਵਿੱਚ ਤਬਦੀਲੀ ਆਉਂਦੀ ਹੈ, ਬੱਚਾ ਹੈ, ਕਿਸ਼ੋਰ ਅਵਸਥਾ ਹੈ, ਫਿਰ ਜਵਾਨੀ ਹੈ, ਫਿਰ ਅੱਧ ਖੜ ਜੀ ਉਮਰ ਆ ਗਈ, ਫਿਰ ਹੌਲੀ ਹੌਲੀ ਬੁਢੇਪਾ ਆ ਗਿਆ, ਤਬਦੀਲੀਆਂ ਆਈਆਂ ਸਰੀਰ 'ਚ, ਫਿਰ ਚਲਿਆ ਗਿਆ। ਪਰ ਸਤਿਗੁਰੂ ਕਹਿੰਦੇ ਪਰਮਾਤਮਾ ਐਸਾ ਨਹੀਂ, ਪਰਮਾਤਮਾ ਇੱਕ ਰਸ ਇੱਕ ਸਰੂਪ ਹੀ ਸਦਾ ਰਹਿੰਦਾ ਹੈ। ਨਾ ਇਹੋ ਬੁੱਢਾ, ਨਾ ਇਹੋ ਬਾਲਾ, ਨਾ ਇਸ ਦੁੱਖ ਨਹੀਂ ਜੰਮ ਜਾਲਾ, ਸੁੰਦਰ ਅਤੇ ਨਵੀਨ ਹੀ ਰਹਿੰਦਾ ਸਦਾ। ਨਿਤ ਰਵੈ ਸੁਹਾਗਣੀ ਸਾਚੀ ਨਦਰ ਰਜਾਏ। ਰਜਾਏ ਜੋ ਪਰਮੇਸ਼ੁਰ ਦੀ ਸੱਚੀ ਨਜ਼ਰ ਹੋਣ ਕਰਕੇ ਸੁਹਾਗਣਾਂ ਜਿਹੜੀਆਂ ਨੇ ਨਾ, ਉਹ ਨਿਤਾ ਪ੍ਰਤੀ ਉਹਦੇ ਆਨੰਦ ਨੂੰ ਹੀ ਰਵੈ ਤੋਂ ਭਾਵ ਭੋਗਦੀਆਂ ਹੀ ਰਹਿੰਦੀਆਂ ਨੇ, ਆਨੰਦ ਮਾਣਦੀਆਂ ਨੇ। ਸਾਚ ਧੜੀ ਧਨ ਮੰਡੀ ਹੈ, ਕੱਪੜ ਪ੍ਰੇਮ ਸ਼ਿੰਗਾਰ। ਜਿਵੇਂ ਪ੍ਰਤੱਖ ਔਰਤਾਂ ਸ਼ਿੰਗਾਰ ਕਰਕੇ ਪਤੀ ਨੂੰ ਪ੍ਰਸੰਨ ਕਰਦੀਆਂ ਨੇ, ਤਿਵੇਂ ਪਰਮੇਸ਼ੁਰ ਪਤੀ ਨੂੰ ਪ੍ਰਸੰਨ ਕਰਨ ਵਾਸਤੇ ਸੁਹਾਗਣਾਂ ਨੇ ਕਿਹੜਾ ਸ਼ਿੰਗਾਰ ਕੀਤਾ? ਸਾਚ ਧੜੀ ਧਨ ਮੰਡੀ ਹੈ, ਕੱਪੜ ਪ੍ਰੇਮ ਸ਼ਿੰਗਾਰ। ਕਹਿਣ ਤੋਂ ਭਾਵ ਕਿ ਸੱਚ ਦਾ ਬੋਲਣਾ ਜਿਹੜਾ ਹੈ, ਸੱਚ ਦਾ ਨਿਸ਼ਚੇ ਕਰਨਾ ਹੈ, ਸੱਚ ਨਾਮ ਦਾ ਜਪਣਾ ਹੈ, ਇਹੋ ਉਹਨੇ ਧੜੀ ਕੀਤੀ ਜੋ ਸਿਰ ਦੇ ਉੱਤੇ ਮੇਢੀਆਂ ਜੀਆਂ ਕਰਦੀਆਂ ਹੁੰਦੀਆਂ ਇਸਤਰੀਆਂ। ਜੀਵ ਨੇ ਸੱਚ ਬੋਲਣਾ, ਸੱਚ ਨਿਸ਼ਚੇ ਕਰਨਾ, ਸੱਚ ਨਾਮ ਦਾ ਜਪਣਾ, ਇਹੀ ਸਿਰ 'ਤੇ ਮੇਢੀਆਂ ਕੀਤੀਆਂ ਸੁਹਾਗਣ ਇਸਤਰੀਆਂ ਨੇ, ਮਾਡੀਆਂ ਤੋਂ ਭਾਵ ਬਣਾਈਆਂ ਨੇ। ਸਾਚ ਧੜੀ ਧਨ ਮਾਡੀ ਹੈ, ਧੜੀ ਇੱਕ ਕੰਨਾਂ ਦਾ ਗਹਿਣਾ ਵੀ ਹੁੰਦਾ। ਸੱਚ ਨਾਮ ਜਪਣੇ ਰੂਪ ਕੰਨਾਂ ਦਾ ਗਹਿਣਾ ਸੁਹਾਗਣ ਇਸਤਰੀ ਨੇ ਬਣਾਇਆ, ਅਤੇ ਰੂਪ ਕੱਪੜੇ ਦਾ ਸ਼ਿੰਗਾਰ ਕੀਤਾ, ਪ੍ਰੇਮ ਰੂਪ ਕੱਪੜਾ ਅਤੇ ਜਪਤਾ ਰੂਪ ਸ਼ਿੰਗਾਰ ਕੀਤਾ। ਕੰਨਾਂ ਦਾ ਗਹਿਣਾ ਉਹਨੇ ਬਣਾਇਆ, ਜਿਹੜਾ ਇਹ ਸ਼ਰਵਣੋਂ ਮੇਰੇ ਹੋ ਸੱਚ ਹੈ ਸੁਣਨ ਨੂੰ ਪਠਾਏ। ਕੰਨਾਂ ਰਾਹੀਂ ਜਿਹੜੀ ਬਾਣੀ ਸੁਣਨੀ ਹੈ, ਇਹੀ ਕੰਨਾਂ ਦਾ ਗਹਿਣਾ ਹੈ। ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ। ਜਿਹੜਾ ਚਿੱਤ ਨੂੰ ਵਸਾਇਆ ਨਾ, ਵਸੀਕਾਰ ਕੀਤਾ, ਆਪਣੇ ਮਨ ਨੂੰ ਵਸ ਵਿੱਚ ਕਰ ਲਿਆ, ਇਹੋ ਚੰਦਨ ਰਗੜ ਕੇ ਲਾਇਆ। ਦਸਾਂ ਦੁਆਰਾਂ ਵਿੱਚ ਪੂਰਨ ਜੋ ਪਰਮਾਤਮਾ ਹੈ, ਉਹਦੀ ਪ੍ਰਾਪਤੀ ਵਾਸਤੇ ਅੰਤਹਿਕਰਨ ਰੂਪ ਮੰਦਰ ਬਣਾਇਆ, ਦਸਮ ਦੁਆਰ ਨੂੰ ਹੀ ਮੰਦਰ ਬਣਾ ਲਿਆ। ਮੰਦਰ ਮੇਰੇ ਸਭ ਤੋਂ ਉੱਚੇ, ਦੇਸ਼ ਮੇਰੇ ਬੇਅੰਤ ਪੂਛੇ। ਜਿੱਥੇ ਦਸਮ ਦੁਆਰ ਵਿੱਚ ਪਰਮਾਤਮਾ ਦਾ ਵਾਸਾ ਹੈ, ਦੀਪਕ ਸ਼ਬਦ ਬੇਗਾਸਿਆ ਰਾਮ ਨਾਮ ਉਰਹਾਰ। ਗੁਰ ਉਪਦੇਸ਼ ਰੂਪ ਦੀਵੇ ਨੂੰ ਵਿਗਾਸਿਆ ਤੋਂ ਭਾਵ ਜਗਾਇਆ ਹੈ, ਗੁਰੂ ਦੇ ਉਪਦੇਸ਼ ਰੂਪ ਦੀਵੇ ਨੂੰ ਜਗਾ ਲਿਆ ਉਹਨੇ ਆਪਣੇ ਅੰਦਰ। ਗੁਰ ਉਪਦੇਸ਼ ਦੁਆਰਾ ਗਿਆਨ ਰੂਪ ਜਿਹੜਾ ਦੀਵਾ ਉਹਨੂੰ ਅੰਦਰ ਪ੍ਰਕਾਸ਼ਮਾਨ ਕਰ ਲਿਆ, ਅਤੇ ਗਲ ਵਿੱਚ ਰਾਮ ਨਾਮ ਰੂਪ ਹਾਰ ਪਾ ਲਿਆ। ਇਸ ਕਰਕੇ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ, ਅਤੇ ਪਿਆਰ ਰੂਪੀ ਮਸਤਕ ਮਣੀ ਜਿਹੜੀ ਸੀ ਚੂੜਾ ਮਣੀ ਗਹਿਣਾ ਪੈ ਰਿਹਾ, ਇਤਿਆਦਿਕ ਸ਼ੁਭ ਸਾਧਨਾ ਰੂਪ ਗਹਿਣੇ ਜੀ ਨੇ ਪਾਏ ਨੇ। ਉਹ ਤਮਾਮ ਇਸਤਰੀਆਂ ਵਿੱਚੋਂ ਜੀਵ ਰੂਪ ਇਸਤਰੀ ਸੋਭਨੀਕ ਹੋਈ ਹੈ, ਸਾਰਿਆਂ ਨਾਲੋਂ ਉੱਚੀ ਹੋ ਗਈ, ਨਾਰੀ ਅੰਦਰ ਸੋਹਣੀ। ਸੋਭਾ ਸੁਰਤ ਸੁਹਾਵਣੀ ਸੱਚ ਹੈ ਪ੍ਰੇਮ ਅਪਾਰ। ਉਸ ਇਸਤਰੀ ਸੋਭਾ ਅਤੇ ਸੁਰਤ ਜਿਹੜੀ ਆ ਨਾ, ਗਿਆਤ, ਸੁਰਤ ਦਾ ਅਰਥ ਗਿਆਤ, ਸੋਭਨੀਕ ਹੋ ਗਈ। ਜਿਹਦਾ ਸੱਚੇ ਪਤੀ 'ਚ ਅਪਾਰ ਹੁੰਦਾ, ਬੇਅੰਤੀ ਪਿਆਰ ਹੈ, ਬੇਅੰਤ ਪਿਆਰ ਹੈ ਪਰਮਾਤਮਾ ਦੇ ਨਾਲ, ਜਿਵੇਂ ਗੁਰੂ ਨਾਨਕ ਦੇਵ ਜੀ ਦਾ ਪਿਆਰ ਹੈ, ਜਿਵੇਂ ਦਸਾਂ ਸਰੂਪਾਂ ਦਾ ਪਿਆਰ ਹੈ, ਜਿਵੇਂ ਬ੍ਰਹਮ ਗਿਆਨੀਆਂ ਦਾ ਪਿਆਰ ਹੁੰਦਾ। ਤਾਂਹੀਓ ਤਾਂ ਸਤਿਗੁਰੂ ਮਹਾਰਾਜ ਨੂੰ ਭਾ ਜਾਂਦੇ ਨੇ, ਪਰਮਾਤਮਾ ਉਹਨਾਂ ਦੇ ਸਾਹਮਣੇ ਖੜ ਜਾਂਦੇ ਨੇ, ਉਹਨਾਂ ਦੀਆਂ ਪਰਖਾਂ ਲੈਂਦੇ ਨੇ, ਫਿਰ ਉਹਨਾਂ ਨੂੰ ਪਾਸ ਵੀ ਆਪ ਹੀ ਕਰਦੇ ਨੇ, ਕਿਰਪਾ ਵੀ ਕਰਦੇ ਨੇ, ਆਪਣੇ ਪਿਆਰਿਆਂ ਦੇ ਪ੍ਰੇਮ ਵਿੱਚ ਰੰਗੇ ਉਹਨਾਂ ਦੇ ਸਾਹਮਣੇ ਹੀ ਖੜੇ ਰਹਿੰਦੇ ਹਰ ਵਕਤ, ਕਦੇ ਉਹਨਾਂ ਤੋਂ ਪਾਸੇ ਨਹੀਂ ਹੁੰਦੇ। ਬਿਨ ਪਿਰ ਪੁਰਖ ਨਾ ਜਾਣਈ ਸਾਚੇ ਗੁਰ ਕੈ ਹੇਤ ਪਿਆਰ। ਪਿਆਰਿਆਂ ਗੁਰਾਂ ਵਿੱਚੋਂ ਸੱਚੇ ਹੇਤ ਪ੍ਰੇਮ ਕਰਕੇ ਜਿਹਨੇ ਆਪਣੇ ਪਤੀ ਪਰਮਾਤਮਾ ਤੋਂ ਬਿਨਾਂ ਹੋਰ ਕਿਸੇ ਆਦਮੀ ਨੂੰ ਆਦਮੀ ਨਹੀਂ ਸਮਝਿਆ, ਬਸ ਸਭ ਨੂੰ ਇਸਤਰੀਆਂ ਰੂਪ ਹੀ ਸਮਝਿਆ। ਇਸ ਜੱਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਬਾਈ। ਇਹ ਹੁੰਦੀ ਵੱਡੀ ਚੀਜ਼ ਜਿਨ੍ਹਾਂ ਨੂੰ ਪ੍ਰਾਪਤੀ ਹੋਈ ਹੈ। ਤਾਰਾ, ਦਰੋਪਦੀ, ਕੁਸ਼ਲਿਆ, ਸੀਤਾ, ਇਹ ਚਾਰ ਵੱਡੀਆਂ ਸਤੀਆਂ ਮੰਨੀਆਂ ਸੰਸਾਰ 'ਚ। ਇਹਨਾਂ ਨੇ ਆਪਣੇ ਦਿਲ ਦੇ ਵਿੱਚ ਕਦੇ ਦੂਜੇ ਨੂੰ ਲਿਆਂਦਾ ਹੀ ਨਹੀਂ, ਵਸਾਇਆ ਹੀ ਨਹੀਂ ਇੱਕ ਪਤੀ ਤੋਂ ਬਿਨਾਂ। ਜਦੋਂ ਪਰਮਾਤਮਾ ਨੂੰ ਇਹ ਦੇਖਦਾ ਪਰਮਾਤਮਾ ਕਿ ਇਹਨੇ ਪਤੀ ਤੋਂ ਬਿਨਾਂ ਦੂਜੇ ਨੂੰ ਮਨ 'ਚ ਹੀ ਨਹੀਂ ਲਿਆਂਦਾ ਕਦੇ, ਪਰ ਪਰਮਾਤਮਾ ਸੋ ਜਿਨ ਪ੍ਰਿਓ ਪਰਮੇਸ਼ਰ ਕਰ ਜਾਂਦਿਆਂ ਧੰਨ ਸਤੀ ਦਰਗ ਹੈ ਪਰਵਾਨਿਆ। ਜਿਨ੍ਹਾਂ ਨੇ ਕੇਵਲ ਗੁਰੂ ਨਾਨਕ ਸਾਹਿਬ 'ਤੇ ਵਿਸ਼ਵਾਸ ਕੀਤਾ, ਗੁਰੂ ਗ੍ਰੰਥ ਸਾਹਿਬ 'ਤੇ ਯਕੀਨ ਕੀਤਾ ਹੈ, ਕੇਵਲ ਨਿਰੰਕਾਰ 'ਤੇ ਵਿਸ਼ਵਾਸ ਕੀਤਾ ਹੈ, ਦੂਜੇ ਨੂੰ ਕਦੇ ਮਨ ਵਿੱਚ ਹੀ ਨਹੀਂ ਲਿਆਂਦਾ, ਭਾਵੇਂ ਕੋਈ ਕਿੰਨਾ ਹੀ ਵੱਡਾ ਹੋਵੇ, ਫਿਰ ਉਹ ਹੋ ਜਾਂਦਾ ਪਰਮਾਤਮਾ ਦਾ ਪਿਆਰਾ। ਉਹ ਜੀਵ ਇਸਤਰੀ ਪਰਮਾਤਮਾ ਦੀ ਬਣ ਜਾਂਦੀ ਹੈ, ਕਿਉਂਕਿ ਮਹਾਰਾਜ ਕਹਿੰਦੇ ਇਹਨੇ ਕਦੇ ਆਪਣੇ ਮਨ ਦੇ ਅੰਦਰ ਦੂਜਾ ਲਿਆਂਦਾ ਹੀ ਨਹੀਂ। ਜਿਵੇਂ ਮਹਾਰਾਜ ਦਸਵੇਂ ਪਾਤਸ਼ਾਹ ਕਹਿੰਦੇ ਨੇ, ਪਾਏ ਗਏ ਜਬ ਤੇ ਤੁਮਰੇ ਤਬ ਤੇ ਕੋ ਆਂਖ ਤਰੇ ਨਹੀਂ ਆਨਿਓ, ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹਿ ਮਤ ਏਕ ਨਾ ਮਾਨਿਓ, ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹਿ ਅਮੇਕ ਨਾ ਜਾਣਿਓ। ਸ੍ਰੀ ਇਸਪਾਨ, ਕਿਰਪਾ ਤੁਮਰੀ ਕਰ ਮੈਂ ਨਾ ਕਹਿਓ, ਸਭ ਤੋਹੇ ਬਖਾਨਿਓ, ਦੋਹਰਾ ਸਗਲ ਦੁਆਰ ਕਉ ਛਾੜ ਕੈ ਗਹਿਓ ਤੁਹਾਰੋ ਦੁਆਰ, ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਉਹ ਦੂਜੇ ਨੂੰ ਪਛਾਣਦੀਆਂ ਹੀ ਨਹੀਂ ਹੈ। ਨਿਸ ਅੰਧਿਆਰੀ ਸੁੱਤੀਏ ਕਿਉਂ ਪਿਰਬਿੰਦ ਰਹਿਣ ਵਿਹਾਏ, ਅਵਸਥਾ ਰੂਪੀ ਰਾਤ ਜੋ ਪਾਪਾਂ ਕਰਕੇ ਹਨੇਰੀ ਹੋਈ ਪਈ ਹੈ, ਕਾਲੀ ਬੋਲੀ ਰਾਤ ਹੋਈ ਪਈ ਹੈ, ਇਹਦੇ ਵਿੱਚ ਹੈ ਅਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਹੋਈ ਏ, ਪਤੀ ਪਰਮਾਤਮਾ ਦੇ ਮਿਲੇ ਤੋਂ ਬਿਨਾਂ ਤੇਰੀ ਅਵਸਥਾ ਰੂਪੀ ਰਾਤ ਕਿਵੇਂ ਸੁੱਖ ਨਾਲ ਬਤੀਤ ਹੋਵੇਗੀ। ਅੰਕ ਜਲਾਓ ਤਨ ਜਾਲੀ ਆਓ, ਮਨ ਧਨ ਜਲ ਬਲ ਜਾਏ। ਪਤੀ ਪਰਮਾਤਮਾ ਤੋਂ ਬਿਨਾਂ ਅੰਕ ਜਲਾਓ, ਹਿਰਦਾ ਸੜ ਜਾਵੇ, ਸਰੀਰ ਵੀ ਸਾੜ ਦਿਓ ਅਤੇ ਮਨ ਧਨ ਵੀ ਜਲ ਬਲ ਤੋਂ ਭਾਵ ਸੜ ਬਲ ਜਾਵੇ। ਜੇ ਉਹਦੀ ਪ੍ਰਾਪਤੀ ਨਹੀਂ ਹੋਈ ਕੀ ਕਰਨਾ ਹਿਰਦਾ, ਫਿਰ ਸਾੜਨਾ ਹੀ ਚੰਗਾ ਇਹਨੂੰ, ਇਹੋ ਜਿਹੇ ਸਰੀਰ ਤੋਂ ਕੀ ਲੈਣਾ, ਇਹੋ ਜਿਹੇ ਮਨ ਅਤੇ ਧਨ ਤੋਂ ਵੀ ਕੀ ਲੈਣਾ ਜੇ ਪਤੀ ਦੀ ਪ੍ਰਾਪਤੀ ਨਹੀਂ ਹੋਈ, ਵਾਹਿਗੁਰੂ ਮਿਲਿਆ ਹੀ ਨਹੀਂ। ਜੇ ਜਾ ਧਨ ਕੰਤ ਨਾ ਰਾਵੀ ਆ ਤਾਂ ਬਿਰਥਾ ਜੋਬਨ ਜਾਏ। ਜੇ ਜੀਵ ਰੂਪ ਇਸਤਰੀ ਨੇ ਪਤੀ ਪਰਮਾਤਮਾ ਨੇ ਆਨੰਦ ਨੂੰ ਨਹੀਂ ਰਾਵਿਆ, ਪ੍ਰਤੱਖ ਜੋਬਨ ਵਿੱਚ ਸ਼ੌਂਕ ਅਵਸਥਾ ਰੂਪ ਜੋਬਨ ਬਿਰਥਾ ਨਿਸਫਲੀ ਚਲਿਆ ਗਿਆ, ਫਿਰ ਫਾਇਦਾ ਕੀ ਹੋਇਆ ਉਹਦਾ ਸਰੀਰ ਧਾਰੇ ਦਾ। ਸੋ ਜਿਸ ਕਰ ਕਾਰਨ ਧਾਰਿਆ ਸੋ ਪ੍ਰਭ ਡਿੱਠਾ ਨਾਲ, ਜਿਨ੍ਹਾਂ ਨੇ ਉਹਨੂੰ ਦੇਖਿਆ ਨਾਲ ਹੀ ਦੇਖ ਲਿਆ। ਜਿਸ ਕਰ ਕਾਰਨ ਤਨ, ਜਿਸ ਕਾਰਨ ਕਰ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ, ਸੇਜੈ ਕੰਤ ਮਹੇਲੜੀ ਸੂਤੀ ਬੂਝ ਨਾ ਪਾਏ। ਮਹਾਰਾਜ ਕਹਿੰਦੇ ਜੀਵ ਰੂਪ ਮਹੇਲੜੀ ਜਿਹੜੀ ਇਸਤਰੀ ਦੀ ਅੰਤਹਿਕਰਨ ਰੂਪ ਸੇਜਾ ਦੇ ਉੱਪਰ ਹੀ ਪਤੀ ਸਾਖੀ ਚੇਤਨ ਬਿਰਾਜਮਾਨ ਸਾਡੇ ਅੰਦਰ, ਅੰਤਸ਼ਕਰਨ ਦੇ ਵਿੱਚ ਹੀ ਪਤੀ ਪਰਮੇਸ਼ਰ ਹੈ, ਦੇਖ ਲਓ ਕਹਿੰਦੇ ਉਹਨੂੰ। ਪਰ ਇਹ ਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਹੋਈ ਉਹਦੀ ਖਬਰ ਹੀ ਨਹੀਂ ਪਾ ਸਕਦੀ। ਕਦੇ ਖਾਣ ਵਿੱਚ ਸਵਾਦ, ਕਦੇ ਅੱਖਾਂ ਦੇਖਣ ਲੱਗ ਜਾਂਦੀਆਂ, ਕਦੇ ਕੰਨਾਂ ਰਾਹੀਂ ਸੌਂ ਜਾਂਦੀ ਹੈ। ਸੋ ਮਨ ਸੋਇਆ ਮਾਇਆ ਵਿਸਮਾਦ, ਰਸਨਾ ਸੋਈ ਲੋਭ ਮਿੱਠਾ ਸਾਦ। ਇਹ ਸਾਰੀਆਂ ਚੀਜ਼ਾਂ ਸੁੱਤੀਆਂ ਹੀ ਪਈਆਂ ਮਨ ਨੂੰ ਅੰਦਰ, ਜਿਹੜਾ ਪਤੀ ਪਰਮਾਤਮਾ ਹੈ ਸਾਰੇ ਸਵਾਦਾਂ ਨੂੰ ਛੱਡ ਕੇ ਕਦੇ ਉਹਨੂੰ ਦੇਖਣ ਦਾ ਯਤਨ ਨਹੀਂ ਕਰਦਾ, ਬਾਹਰਲੇ ਸਵਾਦਾਂ ਵਿੱਚ ਹੀ ਜ਼ਿਆਦਾ ਫਸਿਆ ਰਹਿੰਦਾ ਹੈ। ਹਉ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ। ਹਉ ਜਿਹੜੀ ਹੰਗਤਾ ਕਰਕੇ ਜੀਵ ਰੂਪ ਇਸਤਰੀ ਵਿਦਿਆ ਰੂਪੀ ਨੀਂਦ ਵਿੱਚ ਸੁੱਤੀ ਪਈ ਹੈ ਅਤੇ ਪਤੀ ਪਰਮਾਤਮਾ ਜਾਗਦਾ, ਜਗਿਆਸੂ ਰੂਪ ਇਸਤਰੀ ਆਖਦੀ ਮੈਂ ਕਿਸ ਪਾਸੋਂ ਜਾ ਕੇ ਪੁੱਛਣਾ ਕਰਾਂ ਜੀ। ਸਤਿਗੁਰ ਮੇਲੀ ਭੈ ਵਸੀ ਨਾਨਕ ਪ੍ਰੇਮ ਸਿਖਾਏ। ਮਹਾਰਾਜ ਕਹਿਣ ਲੱਗੇ ਜਦ ਪਰਮੇਸ਼ਰ ਦੇ ਡਰ ਵਿੱਚ ਵਸੀ ਤਾਂ ਪਰਮੇਸ਼ਰ ਨੇ ਕਿਰਪਾ ਕਰਕੇ ਸਤਿਗੁਰਾਂ ਦੇ ਨਾਲ ਮੇਲ ਦਿੱਤਾ ਇਹਨੂੰ। ਅੱਗਿਓਂ ਸਤਿਗੁਰਾਂ ਨੇ ਐਸਾ ਪ੍ਰੇਮ ਪਾਇਆ ਜੋ ਹਰੀ ਪਰਮਾਤਮਾ ਆਪ ਹੀ ਇਹਦਾ ਸਿਖਾਏ ਬਣ ਗਿਆ, ਮਿੱਤਰ ਬਣ ਗਿਆ। ਜਦ ਹਾਂ ਸੁੱਤੀ, ਮੈਂ ਵਿਦਿਆ ਰੂਪ ਨੀਂਦ ਵਿੱਚ ਸੁੱਤੀ ਹੋਈ ਹਾਂ ਤਾਂ ਹਮੇਸ਼ਾ ਜਾਗਦੇ ਰਹਿਣ ਵਾਲੇ ਪਤੀ ਦਾ ਪਤਾ ਕਿਸ ਕੋਲੋਂ ਜਾ ਕੇ ਪੁੱਛਣਾ ਕਰੀਏ। ਤਾਂ ਸਤਿਗੁਰੂ ਮਹਾਰਾਜ ਕਹਿਣ ਲੱਗੇ, ਜਦ ਭੈ ਤੇ ਪ੍ਰੇਮ ਵਿੱਚ ਵਸੀ ਤਦ ਸਤਿਗੁਰਾਂ ਨੇ ਮਿੱਤਰ ਹਰੀ ਦੇ ਨਾਲ ਮਿਲਾ ਦਿੱਤਾ। ਸਤਿਗੁਰਾਂ ਨੇ ਉਹ ਸਿਖਾਏ ਜਿਹੜਾ ਮਿੱਤਰ ਪਰਮਾਤਮਾ ਉਹਦੇ ਨਾਲ ਮਿਲਾ ਦਿੱਤਾ।